ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਕੋਵਿਡ ਦੇ ਚੱਲ ਰਹੇ ਖਤਰੇ ਅਤੇ ਮਹਿੰਗਾਈ ਦੇ ਮੁੜ ਉਭਰਨ ਦੇ ਬਾਵਜੂਦ ਆਸਟ੍ਰੇਲੀਅਨ ਸ਼ੇਅਰ ਮਾਰਕੀਟ ਨੇ 2021 ਵਿੱਚ 2 ਅੰਕਾਂ ਵਿੱਚ ਵਾਪਸੀ ਦਾ ਆਨੰਦ ਮਾਣਿਆ। ਪਰ ਸਿਰਫ ਇਹ ਚੀਜ਼ਾਂ ਮਾਰਕੀਟ ਨੂੰ ਹਿਲਾਉਣ ਵਾਲੀਆਂ ਨਹੀਂ ਸਨ। ਪੇਸ਼ ਹੈ ਹਰਲੀਨ ਕੌਰ ਸਹਾਣਾ ਦੀ ਜ਼ੁਬਾਨੀ ਸਾਲ ਦੀਆਂ ਮੁੱਖ ਵਿੱਤੀ ਕਹਾਣੀਆਂ ਦੀ ਸੰਖੇਪ ਰਿਪੋਰਟ। ਕਾਰੋਬਾਰੀ ਅਤੇ ਵਿੱਤੀ ਮਾਮਲਿਆਂ ਵਿੱਚ 2021 ਦੀ ਕਹਾਣੀ ਅਸਧਾਰਨ ਰਹੀ ਹੈ। ਇਸ ਸਾਲ ਰਿਕਾਰਡ ਘਰਾਂ ਦੀਆਂ ਕੀਮਤਾਂ ਅਤੇ ਰਿਕਾਰਡ ਸ਼ੇਅਰ ਮਾਰਕੀਟ ਰਹੀ, ਉਹ ਵੀ ਮਹਾਮਾਰੀ ਦੇ ਚੱਲਦਿਆਂ। ਅੱਤ ਘੱਟ ਵਿਆਜ ਦਰਾਂ ਅਤੇ ਭਾਰੀ ਸਰਕਾਰੀ ਸਹਾਇਤਾ ਨੇ ਸੰਪੱਤੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ। ਪਰ ਜਿਵੇਂ ਵਿਸ਼ਵ ਵਿਆਪੀ ਆਰਥਿਕਤਾ ਵੱਡੀ ਮੰਗ ਵਿਚਕਾਰ ਮੁੜ ਖੁੱਲ੍ਹ ਰਹੀ ਹੈ ਅਤੇ ਕਾਰੋਬਾਰ ਅਤੇ ਫੈਕਟਰੀਆਂ ਇੱਕ ਕੋਵਿਡ ਅਨੁਕੂਲ ਸੰਸਾਰ ਅਨੁਸਾਰ ਢਲ ਰਹੀਆਂ ਹਨ, K2 ਐਸੈਟ ਮੈਨੇਜਮੈਂਟ ਦੇ ਜਾਰਜ ਬੋਬਰਸ ਕਹਿੰਦੇ ਹਨ ਕਿ ਮਹਿੰਗਾਈ ਵੱਧ ਰਹੀ ਹੈ।
Global inflation, again, it's driven by those supply chain disruptions that are very, very severe. And it can be anything from lumber prices to transport costs from shipping containers being passed on to energy prices, which are hitting some real key points of challenge. For example, shortage of diesel, underinvestment, higher demand, etc.
ਇਹ ਗਲੋਬਲ ਕੇਂਦਰੀ ਬੈਂਕਾਂ ਦੁਆਰਾ ਆਰਥਿਕ ਉਚਾਅ ਨੂੰ ਵਾਪਸ ਲੈਣ ਦੀ ਅਗਵਾਈ ਕਰ ਰਿਹਾ ਹੈ ਕਿਉਂਕਿ ਅਧਿਕਾਰਤ ਵਿਆਜ ਦਰ ਵਧਣ ਦੀ ਤਿਆਰੀ ਹੋ ਰਹੀ ਹੈ। ਭਾਵੇਂ ਮਹਿੰਗਾਈ ਦੀ ਚਰਚਾ ਬਾਜ਼ਾਰਾਂ ਤੇ ਹਾਵੀ ਰਹੀ, ਸੈਨੇਕਾ ਫਾਈਨੈਂਸ਼ੀਅਲ ਸੋਲਿਊਸ਼ਨਸ ਦੇ ਲਿਊਕ ਲੈਰੇਟਿਵ ਦਾ ਕਹਿਣਾ ਹੈ ਕਿ ਖੇਤਰੀ ਰਾਜਨੀਤੀ ਵੀ 2021 ਦੀ ਇੱਕ ਮੁੱਖ ਕਹਾਣੀ ਸੀ।
From the 220% export tariffs put onto wine growers to the 80% tariff put onto barley to the Prime Minister's comments around the COVID-19 investigation, arguably the relationship with China has never really been worse. You throw in the sort of second and third derivative impacts potentially from a collapse of Evergrande and the broadening impacts of a slower Chinese growth story, it can have some serious and relevant impacts on the Australian economy.
ਰਿਜ਼ਰਵ ਬੈਂਕ ਦਾ ਮੰਨਣਾ ਹੈ ਕਿ ਆਰਥ ਵਿਵਸਥਾ ਅਗਲੇ ਸਾਲ 5.5% ਵਧੇਗੀ। ਵੇਵਸਟੋਨ ਕੈਪੀਟਲ ਦੀ ਕੈਥਰੀਨ ਐਲਫਰੇ ਦਾ ਕਹਿਣਾ ਹੈ ਕਿ ਅਰਥ ਵਿਵਸਥਾ ਕਾਰੋਬਾਰਾਂ ਅਤੇ ਖਪਤਕਾਰਾਂ ਦੁਆਰਾ ਚਲਾਈ ਜਾਵੇਗੀ।
Australians have saved like $84 billion in the September quarter during lockdown predominantly. And I think that bodes really well for 2022 in terms of the fact that, two-thirds of the economy is driven by the consumer. And if consumers have a lot of savings, they're clearly going to be spending it through 2022. So that's quite supportive for the earnings outlook for 2022 and therefore the stock market.
Stock market which merger and acquisition da dabdabasi. ਜਿਸ ਵਿੱਚ US ਪੇਮੈਂਟਸ ਦਿੱਗਜ ਸਕੁਏਅਰ ਦੁਆਰਾ ਆਫਟਰਪੇ ਦਾ ਰਿਕਾਰਡ ਤੋੜ $39 billion ਦਾ ਟੇਕਓਵਰ ਸ਼ਾਮਲ ਹੈ ਅਤੇ ਨਾਲ ਹੀ ਸਿਡਨੀ ਏਵੀਏਸ਼ਨ ਅਲਾਇੰਸ ਕੰਸੋਰਟੀਅਮ ਦੁਆਰਾ $32.6 billion ਦੀ ਸਿਡਨੀ ਏਅਰਪੋਰਟ ਦੀ ਰਿਕਾਰਡ ਨਕਦ ਸੇਲ ਵੀ ਸੀ। ਕੈਥਰੀਨ ਆਲਫਰੇ ਫੇਰ ਕਹਿੰਦੀ ਹੈ
confidence from boards and management teams in order to take advantage of cheap debt, interest rates at record low, their balance sheets are in good shape, and so they can see that, they can look for growth opportunities.
Burman Invest di Julia Lee da kehna hai ki BHP ne apniyan petroleum sampattiyan nu Woodside nu vech ditta kyunki eh hun green energy te dhyan kendrit karna chahundi hai. Ik rujhan ਜੋ ਪੂਰੇ ਬਾਜ਼ਾਰ ਵਿੱਚ ਦੇਖਿਆ ਜਾ ਰਿਹਾ ਹੈ।
And that's not only being driven by retail clients, but it's being driven by the highest levels of government policy, as well as how institutional funds are flowing. And no doubt this is a structural shift that's going to impact us for many decades.
ਤੇ ਨਵੇਂ ਸਾਲ ਲਈ ਮਾਰਕਸ ਟੁਡੇ ਤੋਂ ਹੈਨਰੀ ਜੈਨਿੰਗਸ ਦਾ ਇਹ ਵਿਚਾਰ ਹੈ।
I think the year ahead is going to be more volatile. There's a number of political issues on the horizon. We've got the federal election, we've got midterms in the US, and we've got central banks dealing with that inflation.
ਇਹ ਜਾਣਕਾਰੀ SBS News ਦੇ SBS Finance Editor Ricardo Gonçalves ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੁਹਾਣਾ ਦੁਆਰਾ ਪੇਸ਼ ਕੀਤਾ ਗਿਆ ਹੈ।
Facebook ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।